ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਜਿਸ ਨੂੰ 84 ਲੱਖ ਜੂਨਾਂ ਤਾਂ ਅਪੋਲ ਅਤੇ ਅਣਜਾਣੇ ਹੀ ਕਮਾ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਦੁਆਰਾ ਇਸ ਨਾਲ ਲਿਖੇ ਧਰਮ ਤੋਂ ਬੇਮੁੱਖ ਅਤੇ ਅਵੇਸਲੀ ਹੋ ਕੇ ਆਪਣੇ ਹੀ ਭਾਣੇ ਵਿੱਚ ਮਨਮੁੱਖੀ ਜੀਵਨ ਬਤੀਤ ਕਰਦੀ ਹੈ ਅਤੇ ਜਮਾਂ ਦੇ ਵਸ ਪੈਂਦੀ ਹੈ। ਤੀਖਣ ਬੁੱਧੀ ਦੇ ਹੁੰਦਿਆਂ ਹੋਇਆਂ ਵੀ ਇਨਸਾਨ ਇਸ ਨਾਲ ਲਿਖੇ ਧਰਮ ਨੂੰ ਬੁੱਝਣ ਅਤੇ ਸਮਝਣ ਤੋਂ ਅਸਮਰੱਥ ਹੈ। ਇਸ ਅਤਿਅੰਤ ਸੂਖਮ ਅਤੇ ਗੁਪਤ ਭੇਦ ਨੂੰ ਬੁੱਝਣ ਅਤੇ ਸਮਝਣ ਲਈ ਇਸ ਲੇਖ ਵਿੱਚ ਉੱਦਮ ਕੀਤਾ ਜਾ ਰਿਹਾ ਹੈ। ਮੰਨਿਆ ਗਿਆ ਹੈ ਕਿ ਖੜ੍ਹਾ ਪਾਣੀ ਗੰਧਲਾ ਹੋ ਜਾਂਦਾ ਹੈ ਅਤੇ ਚੱਲਦਾ ਪਾਣੀ ਨਿਰਮਲ ਅਤੇ ਤਾਜ਼ਾ ਹੁੰਦਾ ਹੈ, ਕਿਉਂਕਿ ਚੱਲਦੇ ਪਾਣੀ ਦਾ ਕਿਸੇ ਸੋਮੇ ਨਾਲ ਸੰਬੰਧ ਹੁੰਦਾ ਹੈ। ਜਿੱਥੋਂ ਤਾਜ਼ਾ ਨਿਰਮਲ ਪਾਣੀ ਲਗਾਤਾਰ ਵਹਿੰਦਾ ਰਹਿੰਦਾ ਹੈ, ਜਦ ਚੱਲਦੇ ਪਾਣੀ ਦੀ ਰਵਾਨਗੀ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਸਰੋਵਰ ਦਾ ਇਕੱਠਾ ਹੋਇਆ ਪਾਣੀ ਸਹਿਜੇ ਸਹਿਜੇ ਮੈਲਾ ਆਉਂਦਾ ਜਾਂਦਾ ਹੈ। ਬਾਹਰਲੇ ਮੈਲੇ ਪਾਣੀ ਦੀ ਰੋੜ ਨਾਲ ਸਰੋਵਰ ਦਾ ਪਾਣੀ ਹੋਰ ਵੀ ਗੰਧਲਾ ਆਉਂਦਾ ਜਾਂਦਾ ਹੈ, ਜਿਸ ਨਾਲ ਮੱਛਰ ਆਦਿ ਉਪਜਦੇ ਹਨ ਅਤੇ ਗੰਦੀ ਹਵਾੜ ਨਾਲ ਅਨੇਕਾਂ ਕਿਸਮਾਂ ਦੀਆਂ ਬਿਮਾਰੀਆਂ ਫੈਲਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਜਦ ਤਾਈਂ ਸਰੋਵਰ ਦਾ ਆਪਣੇ ਸੋਮੇ ਨਾਲ ਮੇਲ ਰਹਿੰਦਾ ਹੈ, ਤਦ ਤਾਈਂ ਸਰੋਵਰ ਦਾ ਪਾਣੀ ਤਾਜ਼ਾ ਅਤੇ ਨਿਰਮਲ ਰਹਿੰਦਾ ਹੈ ਅਤੇ ਜੀਵ ਜੰਤ ਇਸ ਤੋਂ ਲਾਹਾ ਲੈਂਦੇ ਹਨ। ਪਰ ਜਦ ਸੋਮੇ ਵਿੱਚੋਂ ਆ ਰਹੀ ਖਾਲ ਕੂਲ ਜਾਂ ਪਾਣੀ ਦੀ ਧਾਰਾ ਵਿੱਚ ਕੋਈ ਵਿਘਨ ਪੈ ਜਾਵੇ ਤਾਂ ਤਾਜ਼ੇ ਪਾਣੀ ਦੀ ਰਵਾਨਗੀ ਬੰਦ ਹੋ ਜਾਂਦੀ ਹੈ, ਜਿਸ ਕਾਰਨ ਸਰੋਵਰ ਨੂੰ ਤਾਜ਼ਾ ਪਾਣੀ ਨਹੀਂ ਮਿਲਦਾ ਅਤੇ ਉਸ ਵਿੱਚ ਪਿਆ ਪਾਣੀ ਸਹਿਜੇ ਸਹਿਜੇ ਸੁੱਕ ਕੇ ਘਟਦਾ ਜਾਂਦਾ ਹੈ ਅਤੇ ਗੰਧਲਾ ਆਉਂਦਾ ਜਾਂਦਾ ਹੈ। ਇਸ ਤਰ੍ਹਾਂ ਸਰੋਵਰ ਦਾ ਪਾਣੀ ਲਾਭਦਾਇਕ ਹੋਣ ਦੀ ਬਜਾਏ ਹਾਨੀਕਾਰਕ ਬਣ ਜਾਂਦਾ ਹੈ। ਐਨ ਇਸੇ ਤਰ੍ਹਾਂ ਹੀ ਜਦ ਤਾਈਂ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਸ਼ਬਦ ਦੁਆਰਾ ਹੁਕਮ ਸ਼ਬਦ ਅਤੇ ਨਾਮ ਦੇ ਸੋਮੇ ਨਾਲ ਮਿਲਿਆ ਜਾਂ ਜੁੜਿਆ ਰਹਿੰਦਾ ਹੈ, ਤਦ ਤਾਈਂ ਇਲਾਹੀ ਹੁਕਮ ਜਾਂ ਨਾਮ ਦੀ ਰਵਾਨਗੀ ਦੁਆਰਾ ਸਾਡੇ ਮਨ ਤਨ ਵਿੱਚ ਸਾਡੇ ਮਨ ਤਨ ਅਤੇ ਚਿੱਤ ਵਿੱਚ ਸਾਰੇ ਆਤਮਕ ਦੈਵੀ ਗੁਣ ਸਹਿਜ ਸੁਭਾਏ ਪ੍ਰਦਾਨ ਅਤੇ ਪ੍ਰਵੇਸ਼ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪੰਦ ਅਤੇ ਸੜਿਆਂਦ ਨਹੀਂ ਉਪਜਦੀ। ਹਾਂਜੀ, ਜਦ ਤਾਈਂ ਸਾਡਾ ਮਨ ਰੂਪੀ ਸਰੋਵਰ ਅਨੁਭਵੀ ਸੁਰਤ ਸ਼ਬਦ ਦੁਆਰਾ ਹੁਕਮ ਸ਼ਬਦ ਅਤੇ ਨਾਮ ਦੇ ਸੋਮੇ ਨਾਲ ਮਿਲਿਆ ਜਾਂ ਜੁੜਿਆ ਰਹਿੰਦਾ ਹੈ, ਤਦ ਤਾਂ ਹੀ ਇਲਾਹੀ ਹੁਕਮ ਜਾਂ ਨਾਮ ਦੀ ਰਵਾਨਗੀ ਦੁਆਰਾ ਸਾਡੇ ਮਨ ਤਨ ਚਿੱਤ ਵਿੱਚ ਸਾਰੇ ਆਤਮਕ ਗੁਣ ਸਹਿਜ ਸੁਭਾਏ ਪ੍ਰਦਾਨ ਅਤੇ ਪ੍ਰਵੇਸ਼ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਸਾਡੇ ਮਨ ਰੂਪੀ ਸਰੋਵਰ ਵਿੱਚ ਗੰਧਲਾਪੰਦ ਅਤੇ ਸੜਿਆਂਦ ਨਹੀਂ ਉਪਜਦੀ। ਸਾਡੀ ਅੰਤਰ ਆਤਮਾ ਸਵੱਛ ਨਿਰਮਲ ਸ਼ਾਂਤ ਖਿੜੀ ਹੋਈ ਅਤੇ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ। ਕਦੋਂ? ਜਦੋਂ ਅਨੁਭਵੀ ਸਵਰਤ ਸ਼ਬਦ ਦੁਆਰਾ ਨਾਮ ਦੇ ਨਾਲ ਜੁੜੀ ਆਉਂਦੀ ਹੈ। ਇਸ ਤਰ੍ਹਾਂ ਅਸੀਂ ਹੁਕਮ ਰੂਪੀ ਧਰਮ ਨੂੰ ਅੰਤਰ ਆਤਮੇ ਅਨੁਭਵ ਕਰਕੇ ਕਮਾ ਰਹੇ ਹੁੰਦੇ ਹਾਂ ਅਤੇ ਆਤਮਕ ਸੇਵਾ ਕਰਦਿਆਂ ਹੋਇਆਂ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਆਪਣਾ ਅਮੋਲਕ ਜੀਵਨ ਸਫਲ ਕਰ ਰਹੇ ਹੁੰਦੇ ਹਾਂ। ਇਹੋ ਹੀ ਸਹੀ ਧਰਮ ਹੈ। ਹੁਣ ਲਓ ਦੂਜਾ ਪੱਖ। ਜਦ ਸਾਡਾ ਮਨ ਆਪਣੇ ਸੋਮੇ ਅਕਾਲ ਪੁਰਖ ਦੇ ਹੁਕਮ ਰੂਪੀ ਨਾਲ ਲਿਖੇ ਧਰਮ ਜਾਂ ਨਾਮ ਨੂੰ ਭੁੱਲ ਜਾਂਦਾ ਹੈ ਜਾਂ ਬੇਮੁੱਖ ਹੋ ਜਾਂਦਾ ਹੈ ਤਾਂ ਸਾਡੀ ਸ਼ਰਧਾ ਭਾਵਨੀ ਦੀ ਧਾਰਾ ਜਾਂ ਪ੍ਰਣਾਲੀ ਵਿੱਚ ਵਿਘਨ ਪੈ ਜਾਂਦਾ ਹੈ, ਜਿਸ ਕਾਰਨ ਅਸੀਂ ਆਤਮ ਮੰਡਲ ਦੇ ਸਾਰੇ ਦੈਵੀ ਗੁਣਾਂ ਤੋਂ ਵਾਂਝੇ ਹੋ ਜਾਂਦੇ ਹਾਂ ਅਤੇ ਸਾਡਾ ਮਨ ਹਉਮੈ ਦੇ ਭਰਮ ਭੁਲਾਵੇ ਵਿੱਚ ਬਾਹਰ ਮੁਖੀ ਕੁਸੰਗਤ ਨਾਲ ਮਲੀਨ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਮੈਲੇ ਅਤੇ ਗੰਧਲੇ ਮਨਾਂ ਨਾਲ ਹਉਮੈ ਦੇ ਭਰਮ ਭੁਲਾਵੇ ਵਿੱਚ ਅਕਾਲ ਪੁਰਖ ਤੋਂ ਸ਼ਰਧਾਹੀਣ ਅਤੇ ਬੇਮੁੱਖ ਹੋ ਜਾਂਦੇ ਹਾਂ। ਆਪਣੀ ਸਿਆਣਪ ਦੇ ਆਸਰੇ ਆਪਣੇ ਹੀ ਭਾਣੇ ਵਿੱਚ ਵਿਚਰ ਕੇ ਅਨੇਕਾਂ ਦੁੱਖ ਕਲੇਸ਼ ਭੋਗਦੇ ਹੋਏ ਰੋਂਦੇ ਪਿੱਟਦੇ ਤੇ ਖੱਜਲ ਖੁਆਰ ਆਉਂਦੇ ਹਾਂ। ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਦੁੱਖ ਤਦੇ ਜਾਂ ਵਿਸਰ ਜਾਵੇ, ਭੁੱਖ ਵਿਆਪੇ ਬਹੁ ਬਿਤ ਆਵੇ। ਹੁਕਮ ਨਾ ਜਾਣੇ ਬੱਪੜੇ, ਪੂਲੇ ਫਿਰੇ ਗਵਾਰ। ਮਨ ਹਟ ਕਰਮ ਕਮਾਉਂਦੇ, ਨਿਤ ਨਿਤ ਹੋਏ ਖੁਆਰ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਹੁਕਮ ਨਾ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨਾ ਸੋਵੇ। ਇਸ ਤਰ੍ਹਾਂ ਅਕਾਲ ਪੁਰਖ ਨੂੰ ਭੁੱਲ ਕੇ, ਵਿਸਾਰ ਕੇ, ਉਸ ਤੋਂ ਬੇਮੁੱਖ ਹੋ ਕੇ ਆਪਣੇ ਭਾਣੇ ਵਿੱਚ ਚੱਲਣ ਨਾਲ ਮਾਇਆ ਦੇ ਭਰਮ ਭੁਲਾਵੇ ਵਿੱਚ ਵਿਚਰਦੇ ਹਾਂ। ਹਉਮੈ ਦੇ ਦੀਰਘ ਰੋਗ ਵਿੱਚ ਗਲਤਾਨ ਆਉਂਦੇ ਹਾਂ। ਦੈਵੀ ਗੁਣਾਂ ਤੋਂ ਵਾਂਝੇ ਰਹਿੰਦੇ ਹਾਂ। ਮਾਇਕੀ ਅਗਨ ਸੋਕ ਸਾਗਰ ਵਿੱਚ ਸੜਦੇ ਹਾਂ। ਆਪਣੇ ਭਾਣੇ ਵਿੱਚ ਚੱਲਣ ਨਾਲ ਆਪਣਿਆਂ ਪਾਪਾਂ ਦਾ ਨਤੀਜਾ ਭੁਗਤਦੇ ਹਾਂ। ਆਵਾਗਮਨ ਵਿੱਚ ਪੈਂਦੇ ਹਾਂ, ਜਮਾਂ ਦੇ ਵਸ ਪੈਂਦੇ ਹਾਂ, ਨਰਕ ਭੋਗਦੇ ਹਾਂ। ਦੂਜੇ ਪਾਸੇ ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਸਾਡਾ ਅਨੁਭਵ ਖੁੱਲ੍ਹਦਾ ਹੈ। ਹਾਂਜੀ, ਸਿਮਰਨ ਨਾਲ ਸ਼ਰਧਾ ਭਾਵਨੀ ਉਪਜਦੀ ਹੈ, ਆਪਣੇ ਨਾਲ ਲਿਖੇ ਧਰਮ ਦੀ ਸੋਝੀ ਆਉਂਦੀ ਹੈ। ਇਲਾਹੀ ਹੁਕਮ ਰੂਪੀ ਧਰਮ ਕਮਾਇਆ ਜਾਂਦਾ ਹੈ। ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ। ਆਤਮਕ ਮੰਡਲ ਦੇ ਸਾਰੇ ਦੈਵੀ ਗੁਣ ਅਤੇ ਦਾਤਾਂ ਪ੍ਰਦਾਨ ਹੁੰਦੀਆਂ ਹਨ। ਇਲਾਹੀ ਪ੍ਰੀਤ ਡੋਰੀ ਨਾਲ ਬੱਜ ਜਾਈਦਾ ਹੈ। ਬੇਖਰੀਦ ਹੁਕਮੀ ਬੰਦੇ ਬਣ ਕੇ ਸੇਵਾ ਆਉਂਦੀ ਹੈ। ਜੀਵਨ ਸਾਡਾ ਸੁਖੀ ਤੇ ਸਫਲ ਆਉਂਦਾ ਹੈ। ਮਾਇਕੀ ਭਰਮ ਭੁਲਾਵਾ ਦੂਰ ਆਉਂਦਾ ਹੈ। ਹਉਮੈ ਦੇ ਦੀਰਘ ਰੋਗ ਤੋਂ ਬਚੀਦਾ ਹੈ। ਮਾਇਕੀ ਆਤਿਸ਼ ਦੁਨੀਆਂ ਤੋਂ ਬਚੀਂਦਾ ਹੈ। ਆਵਾਗਮਨ ਤੋਂ ਛੁਟਕਾਰਾ ਮਿਲਦਾ ਹੈ, ਜਮਾਂ ਤੋਂ ਬਚੀਂਦਾ ਹੈ ਤੇ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਆਉਂਦੀ ਹੈ। ਹਾਂਜੀ, ਅਕਾਲ ਪੁਰਖ ਦੀ ਯਾਦ ਜਾਂ ਸਿਮਰਨ ਨਾਲ ਪਰਮੇਸ਼ਰ ਦੇ ਚਰਨਾਂ ਵਿੱਚ ਸਮਾਈ ਹੁੰਦੀ ਹੈ। ਸੋ ਸੰਸਾਰ ਵਿੱਚ ਦੋ ਕਿਸਮ ਦੇ ਧਰਮ ਪ੍ਰਵਿਰਤ ਹਨ, ਇੱਕ ਅੰਤਰਮੁਖੀ ਨਾਲ ਲਿਖਿਆ ਆਤਮਕ ਧਰਮ ਤੇ ਦੂਸਰਾ ਬਾਰਮੁਖੀ ਅਪਣਾਏ ਹੋਏ ਇਹ ਵੱਖ ਵੱਖ ਧਰਮ। ਇਹਨਾਂ ਦੋਹਾਂ ਦਾ ਨਿਖਰਵਾਂ ਨਿਰਣਾ ਕਰਨ ਦੀ ਅਤਿਅੰਤ ਲੋੜ ਹੈ, ਕਿਉਂਕਿ ਖਲਕਤ ਨੂੰ ਧਰਮ ਦੀ ਬਾਬਤ ਬੇਅੰਤ ਭੁਲੇਖੇ ਪਏ ਹੋਏ ਹਨ। ਪਿੱਛੇ ਦੱਸਿਆ ਜਾ ਚੁੱਕਿਆ ਹੈ ਕਿ ਹੁਕਮ ਰੂਪੀ ਇਲਾਹੀ ਧਰਮ ਇਹ ਵਿਸ਼ਵ ਵਿੱਚ ਕਾਇਨਾਤ ਦੇ ਅੰਤਰ ਆਤਮੇ ਨਾਲ ਲਿਖਿਆ ਹੋਇਆ ਹੈ, ਜੋ ਸਦੀਵੀ ਜੁਗੋ ਜੁਗ ਇੱਕ ਸਾਰ ਗੁਪਤੋ ਗੁਪਤੀ ਵਿਆਪਕ ਹੋ ਕੇ ਵਰਤ ਰਿਹਾ ਹੈ, ਜਿਸ ਦੁਆਰਾ ਸਾਰੀ ਕਾਇਨਾਤ ਉਪਜਦੀ, ਪਲਦੀ, ਪ੍ਰਫੁੱਲਤ ਹੁੰਦੀ, ਮੌਲਦੀ, ਖਿੜਦੀ ਤੇ ਬਿਨਸਦੀ ਹੈ। ਇਹ ਅੰਤਰੀਵ ਇਲਾਹੀ ਵਿਸ਼ਵ ਧਰਮ ਅਪੁੱਲ ਹੈ, ਅਟਲ ਹੈ, ਇੱਕੋ ਇੱਕ ਹੈ, ਸਰਬੱਗ ਹੈ, ਨਾਲ ਲਿਖਿਆ ਹੈ, ਬਦਲਦਾ ਨਹੀਂ। ਇਹ ਬੁੱਧੀ ਦੀ ਪਕੜ ਤੋਂ ਪਰੇ ਹੈ ਅਤੇ ਅਨੁਭਵੀ ਆਤਮਕ ਮੰਡਲ ਦੀ ਗੁਪਤ ਖੇਡ ਹੈ। ਇਸ ਗੁਪਤ ਇਲਾਹੀ ਵਿਸ਼ਵ ਧਰਮ ਵਿੱਚ ਸਾਰੇ ਆਤਮਕ ਮੰਡਲ ਦੇ ਦੈਵੀ ਗੁਣ ਨਿਰਮਲਤਾ, ਪ੍ਰੀਤ, ਪ੍ਰੇਮ, ਪਿਆਰ, ਪਿਰਮ ਰਸ, ਚਾਓ, ਦਇਆ, ਖਿਮਾ, ਸ਼ਾਂਤੀ, ਸੁਖ, ਆਨੰਦ, ਮੈਤਰੀ ਭਾਵ, ਸ਼ਬਦ, ਨਾਮ ਆਦਿ ਪ੍ਰਵੇਸ਼ ਹਨ ਅਤੇ ਸਹਿਜ ਸੁਭਾਏ ਆਪ ਮੁਹਾਰੇ ਪ੍ਰਵਿਰਤ ਹੋ ਰਹੇ ਹਨ, ਜਿਸ ਤਰ੍ਹਾਂ ਕਿ ਧੁੱਪ ਵਿੱਚ ਸੂਰਜ ਦੇ ਸਾਰੇ ਗੁਣ। ਦੂਜੇ ਪਾਸੇ ਸੰਸਾਰ ਵਿੱਚ ਅਨੇਕਾਂ ਅੱਡੋ ਅੱਡੀ ਬਾਹਰਮੁਖੀ ਧਰਮ ਪ੍ਰਚਲਿਤ ਹਨ, ਜਿਨ੍ਹਾਂ ਦੇ ਅੱਗੋਂ ਅਨੇਕਾਂ ਫਿਰਕੇ ਸੰਪਰਦਾਵਾਂ ਬਣੀਆਂ ਹੋਈਆਂ ਹਨ। ਇਹਨਾਂ ਸਾਰਿਆਂ ਧਰਮਾਂ ਤੇ ਫਿਰਕਿਆਂ ਦੇ ਭਿੰਨ ਭਿੰਨ ਇਸ਼ਟ ਸਿਧਾਂਤ, ਮਰਿਆਦਾ, ਕਰਮਕਾਂਡ, ਰਾਓ ਰੀਤ, ਰੇਖ ਭੇਖ, ਦਰਸ਼ਨ ਹਨ, ਜੋ ਸਮੇਂ ਸਮੇਂ ਸਿਰ ਬਦਲਦੇ ਰਹਿੰਦੇ ਹਨ। ਇਹਨਾਂ ਬਾਰਮੁਖੀ ਧਰਮਾਂ ਦੀ ਭਿੰਨਤਾ ਜਾਂ ਵੱਖਰੇਪਨ ਦੇ ਕਾਰਨ ਗਲਤ ਫਹਿਮੀਆਂ, ਵਾਦ ਵਿਵਾਦ, ਈਰਖਾ, ਦਵੈਤ, ਨਫ਼ਰਤ, ਤਵਸਬ, ਲੜਾਈਆਂ, ਜਹਾਦ, ਜ਼ੁਲਮ, ਅਤਿਆਚਾਰ ਆਦਿ ਪੈਦਾ ਹੁੰਦੇ ਰਹਿੰਦੇ ਹਨ, ਜੋ ਕਿ ਕਈ ਵਾਰੀ ਅਤਿਅੰਤ ਦੁਖਦਾਈ ਅਤੇ ਤਬਾਹੀ ਦਾ ਕਾਰਨ ਬਣਦੇ ਹਨ। ਪਰੰਤੂ ਧਰਮ, ਜੋ ਕਿ ਮੂਲ ਪੱਖ ਤੋਂ ਇੱਕੋ ਇੱਕ ਹੈ, ਦੋ ਜਾਂ ਬਹੁਤੇ ਨਹੀਂ, ਦੇ ਸੰਬੰਧ ਵਿੱਚ ਸਮਝਣ ਵਾਲੀ ਜ਼ਰੂਰੀ ਗੱਲ ਇਹ ਹੈ ਕਿ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਇੱਕੋ ਅਕਾਲ ਪੁਰਖ ਦੀ ਜੋਤ ਪ੍ਰਵੇਸ਼ ਹੈ। ਸਭ ਮੈਂ ਜੋਤ, ਜੋਤ ਹੈ ਸੋਏ। ਸਾਰੇ ਪ੍ਰਾਣੀਆਂ ਵਿੱਚ ਇੱਕੋ ਕਰਤਾ ਪੁਰਖ ਦੀ ਜੋਤ ਹੋਣ ਕਰਕੇ ਸਾਰੇ ਉਸ ਪਰਮ ਜੋਤ ਪ੍ਰਭੂ ਦੀ ਹੀ ਅੰਸ਼ ਹਨ। ਲੋਕਾਂ ਨੇ ਆਪੋ ਆਪਣੀ ਮਰਜ਼ੀ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਪਹਿਰਾਵੇ ਪਾ ਕੇ ਕੁਦਰਤੀ ਮਿਲੇ ਮਨੁੱਖੀ ਸਰੂਪ ਨੂੰ ਵਿਗਾੜ ਕੇ ਜਿਸ ਨੂੰ ਆਧੁਨਿਕ ਸੱਭਿਅਤਾ ਮੌਜੂਦਾ ਤਹਿਜ਼ੀਬ ਅਨੁਸਾਰ ਸਵਾਰਨਾ ਆਖਦੀ ਹੈ, ਪਰ ਅਸਲ ਵਿੱਚ ਮਨੁੱਖੀ ਸਰੂਪ ਨੂੰ ਵਿਗਾੜ ਕੇ ਅਨੇਕ ਤਰ੍ਹਾਂ ਦੀ ਮਰਿਆਦਾ ਅਤੇ ਅਸੂਲ ਘੜ ਕੇ ਮਨੁੱਖੀ ਭਾਈਚਾਰੇ ਨੂੰ ਵੱਖ ਵੱਖ ਫਿਰਕਿਆਂ ਜਾਂ ਧਰਮਾਂ ਵਿੱਚ ਵੰਡਣ ਦਾ ਯਤਨ ਕੀਤਾ ਹੈ ਅਤੇ ਫਿਰ ਆਪਣੇ ਬਣਾਏ ਹੋਏ ਧਰਮ ਨੂੰ ਦੂਜਿਆਂ ਨਾਲੋਂ ਸ੍ਰੇਸ਼ਟ, ਚੰਗਾ ਅਤੇ ਉੱਤਮ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇਹ ਸਾਰੇ ਰਲ ਕੇ ਵੀ ਉਸ ਅਸਲੀ ਅਤੇ ਮੂਲ ਇਲਾਹੀ ਧਰਮ ਦੀ ਹੋਂਦ ਅਤੇ ਸੱਚਾਈ ਨੂੰ ਮੇਟ ਨਹੀਂ ਸਕਦੇ। ਅਕਾਲ ਪੁਰਖ ਨੇ ਸਭ ਨੂੰ ਸਰੀਰ ਦਿੱਤਾ ਹੈ। ਸਰੀਰ ਦੇ ਨੱਕ, ਕੰਨ, ਮੂੰਹ, ਅੱਖਾਂ, ਹੱਥ ਪੈਰ ਵੀ ਸਭ ਨੂੰ ਇੱਕੋ ਜਿਹੇ ਹੀ ਦਿੱਤੇ ਹਨ। ਸਰੀਰ ਅੰਦਰ ਪ੍ਰਾਣਦਾਇਕ ਸ਼ਕਤੀ ਅਤੇ ਜਾਗਦੀ ਜੋਤ ਕਰਤਾਰ ਨੇ ਆਪ ਰੱਖ ਕੇ ਇਸ ਜੀਵ ਨੂੰ ਸੰਸਾਰ ਵਿੱਚ ਭੇਜਿਆ ਹੈ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਮਨੁੱਖ ਵਿੱਚ ਜੋ ਸਵਾਸ ਚੱਲਦੇ ਹਨ ਇਹ ਵੀ ਉਸ ਦਾਤੇ ਦੀ ਦੇਣ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਸਾਰਿਆਂ ਅੰਦਰ ਜੋਤ ਇੱਕ ਹੈ ਅਤੇ ਇਸ ਜੋਤ ਦਾ ਸੋਮਾ ਜਾਂ ਮੂਲ ਵੀ ਇੱਕ ਅਕਾਲ ਪੁਰਖ ਹੀ ਹੈ। ਇਸ ਲਈ ਅਸੀਂ ਸਾਰੇ ਏਕ ਪਿਤਾ, ਏਕ ਸਕੇ ਹਮ ਬਾਰਕ ਅਤੇ ਸਭੇ ਸਾਂਝੀਵਾਲ ਸਦਾਮਦੇ ਹਾਂ। ਤਾਂ ਤੇ ਸਾਡਾ ਸਭ ਦਾ ਅਸਲਾ ਅਤੇ ਜੀਵਨ ਦਾਤਾ ਇੱਕ ਹੋਣ ਕਰਕੇ ਸਾਡਾ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕ ਹੀ ਹੈ। ਹਾਂਜੀ, ਸਾਡਾ ਸਭ ਦਾ ਅਸਲਾ ਅਤੇ ਜੀਵਨ ਦਾਤਾ ਇੱਕ ਹੋਣ ਕਰਕੇ ਸਾਡਾ ਨਾਲ ਲਿਖਿਆ ਹੁਕਮ ਰੂਪੀ ਧਰਮ ਵੀ ਇੱਕੋ ਹੀ ਹੈ। ਹਾਂਜੀ, ਇੱਕੋ ਇੱਕ ਸਭਨਾ ਵਿੱਚ ਵਸਰੇ ਅਕਾਲ ਪੁਰਖ ਪ੍ਰੇਮ ਪੁਰਖ ਹੈ, ਅਤ ਪ੍ਰੀਤਮ ਹੈ, ਰੰਗ ਰੱਤਾ ਹੈ, ਲਾਲ ਪਿਆਰਾ ਹੈ, ਲਾਲ ਰੰਗੀਲਾ ਹੈ, ਪ੍ਰੇਮ ਪਿਰੀ ਹੈ। ਇਸ ਲਈ ਇੱਕੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਹੀ ਜੀਵ ਬੱਝੇ ਹੋਏ ਹਨ ਅਤੇ ਮੂਲ ਵੱਲ ਖਿਚੀਂਦੇ ਜਾ ਰਹੇ ਹਨ। ਇਸ ਸੂਖਮ, ਗੁਪਤ, ਇਲਾਹੀ ਪ੍ਰੀਤ ਡੋਰੀ ਜਾਂ ਆਕਰਸ਼ਣ ਸ਼ਕਤੀ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪ ਜੀਵਾਂ ਨੂੰ ਆਪਣੇ ਵੱਲ ਗੁਪਤੀ ਤੌਰ 'ਤੇ ਖਿੱਚੀ ਰੱਖਦਾ ਹੈ। ਹਾਂਜੀ, ਕਿਉਂਕਿ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਪ੍ਰੀਤ ਡੋਰੀ ਮੌਜੂਦ ਹੈ, ਇਸ ਲਈ ਇੱਕੋ ਇਲਾਹੀ ਪਿਆਰ ਦੀ ਪ੍ਰੀਤ ਡੋਰੀ ਨਾਲ ਸਾਰੇ ਹੀ ਜੀਵ ਬੱਝੇ ਹੋਏ ਹਨ ਅਤੇ ਆਪਣੇ ਮੂਲ ਯਾਨੀ ਪਰਮਾਤਮਾ ਵੱਲ ਖਿਚੀਂਦੇ ਜਾ ਰਹੇ ਹਨ। ਸੋ ਇਸ ਪ੍ਰੀਤ ਡੋਰੀ ਜਾਂ ਆਕਰਸ਼ਣ ਸ਼ਕਤੀ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵਾਂ ਨੂੰ ਆਪਣੇ ਵੱਲ ਗੁਪਤੀ ਤੌਰ 'ਤੇ ਖਿੱਚੀ ਰੱਖਦਾ ਹੈ। ਤੋਰੀ ਨਾ ਟੂਟੈ, ਛੋਰੀ ਨਾ ਛੂਟੈ, ਐਸੀ ਮਾਧੋ ਖਿੰਚਤਨੀ। ਇਹ ਜੋ ਸਾਡੇ ਅੰਦਰ ਸ਼ਰਧਾ ਭਾਵਨੀ ਉਪਜਦੀ ਹੈ, ਭਾਉ ਭਾਵਨੀ, ਪ੍ਰੇਮ ਸਵੈਪਨਾ, ਪਿਆਰ ਤਾਂਗ, ਆਤਮਕ ਕਾਂਖੀ, ਬਿਰਹਾ ਜਾਂ ਸੇਵਾ ਭਾਵ, ਸਿਮਰਨ ਜਾਂ ਆਪਾ ਵਾਰਨਾ, ਇਹ ਸਭ ਇਸੇ ਹੀ ਇਲਾਹੀ ਪ੍ਰੀਤ ਡੋਰੀ ਦਾ ਸਰੂਪ ਹਨ। ਸੋ ਇਸੇ ਪ੍ਰੀਤ ਡੋਰੀ ਦੇ ਸਰੂਪ ਯਾਨੀ ਸ਼ਰਧਾ ਭਾਵਨੀ, ਭਾਉ ਭਾਵਨੀ, ਪ੍ਰੇਮ ਸਵੈਪਨਾ, ਬਿਰਹਾ, ਆਤਮਕ ਕਾਂਖੀ, ਸੇਵਾ, ਸਿਮਰਨ ਅਤੇ ਆਪਾ ਵਾਰਨਾ, ਇਹਨਾਂ ਗੁਣਾਂ ਦੁਆਰਾ ਪਰਮੇਸ਼ਰ ਆਪਣੀ ਅੰਸ਼ ਰੂਪੀ ਜੀਵ ਨੂੰ ਗੁਪਤੀ ਤੌਰ 'ਤੇ ਖੇਲ ਖਿਲਾਉਂਦਾ ਹੈ, ਲਾਡ ਲਡਾਉਂਦਾ ਹੈ, ਪ੍ਰਤਪਾਲਦਾ ਹੈ, ਸਾਰ ਸੰਭਾਲਦਾ ਹੈ, ਮਾਂ ਪਿਆਰ ਜਤਾਉਂਦਾ ਹੈ, ਪਿਰਮ ਪਿਆਲਾ ਪਿਲਾਉਂਦਾ ਹੈ, ਪਿਰਮ ਰਸ ਬਖਸ਼ਦਾ ਹੈ, ਨਦਰ ਕਰਮ ਕਰਦਾ ਹੈ। ਦੁਨੀਆਂ ਦੇ ਸਾਰੇ ਮਾਇਕੀ ਸੰਬੰਧ ਜਾਂ ਨਾਤੇ ਜਿਵੇਂ ਕਿ ਮੋਹ, ਮਮਤਾ, ਪਿਆਰ, ਸਨੇਹ, ਇਸ਼ਕ, ਪ੍ਰੇਮ, ਬਿਰਹਾ ਆਦਿ ਇਸੇ ਗੁਪਤ ਇਲਾਹੀ ਪ੍ਰੇਮ ਖੇਲ ਦਾ ਹੀ ਅਕਸ਼ ਜਾਂ ਝੋਲਾ ਜਿਹਾ ਪ੍ਰਕਾਸ਼ ਅਤੇ ਪ੍ਰਵਿਰਤੀ ਹੈ। ਇਸੇ ਪ੍ਰੀਤ ਡੋਰੀ ਦੀ ਖਿੱਚ ਅਨੁਭਵ ਕਰਨੀ, ਇਸ ਦੀ ਖਿੱਚ ਖਾਣੀ, ਪਿਆਰ ਤੁਣਕੇ ਸਹਾਰਨੇ, ਤੁਣਕਿਆਂ ਨਾਲ ਮਨ ਦਾ ਨੱਚਣਾ, ਪਿਆਰ ਵਿੱਚ ਮੌਲਣਾ, ਪਿਆਰ ਵਿੱਚ ਪਹਿਲਾਂ ਪਾਉਣੀਆਂ, ਪਿਆਰ ਵਿੱਚ ਲੋਟ ਪੋਟ ਹੋਣਾ, ਪ੍ਰੇਮ ਸਵੈਪਨਾ ਵਿੱਚ ਉਡਾਰੀਆਂ ਲਾਉਣੀਆਂ, ਹਾਂਜੀ ਇਸਪ੍ਰੀਤ ਡੋਰੀ ਦੀ ਖਿੱਚ ਖਾ ਕੇ ਮਜੀਠੇ ਰੰਗ ਵਿੱਚ ਰੰਗੇ ਜਾਣਾ, ਪ੍ਰੇਮ ਵਿਛੋਹ ਵਿੱਚ ਘੁਲਣਾ, ਪਿਰਮ ਰਸ ਵਿੱਚ ਅਲਮਸਤ ਹੋਣਾ, ਪ੍ਰੇਮ ਖੁਮਾਰੀ ਵਿੱਚ ਬੇਖੁਦ ਹੋਣਾ, ਪ੍ਰੇਮ ਸਾਗਰ ਵਿੱਚ ਤਾਰੀਆਂ ਲਾਉਣੀਆਂ, ਪ੍ਰੇਮ ਰਸ ਦੇ ਗਟਾਕ ਪੀਣੇ, ਬਿਰਹੋਂ ਵਿੱਚ ਭੰਨੇ ਜਾਣਾ, ਅਛੋਪ ਖਿੱਚੇ ਜਾਣਾ, ਚੁੱਪ ਪ੍ਰੀਤ ਅਨੁਭਵ ਕਰਨੀ। ਹਾਂਜੀ, ਇਸ ਪ੍ਰੇਮ ਡੋਰੀ ਦੀ, ਪ੍ਰੀਤ ਡੋਰੀ ਦੀ ਖਿੱਚ ਖਾ ਕੇ ਚੁੱਪ ਪ੍ਰੀਤ ਅਨੁਭਵ ਕਰਨੀ, ਚੁੱਪ ਪ੍ਰੀਤ ਦੀ ਬੋਲੀ ਸਮਝਣੀ, ਚੁੱਪ ਪ੍ਰੀਤ ਦੇ ਕੋਮਲ ਸੁਨੇਹੜੇ ਸੁਣਨੇ, ਚੁੱਪ ਪ੍ਰੀਤ ਦੀਆਂ ਮਿੱਠੀਆਂ ਰਮਜ਼ਾਂ ਬੁੱਝਣੀਆਂ, ਚੁੱਪ ਪ੍ਰੀਤ ਦੀਆਂ ਅਦਾਵਾਂ ਦੇ ਕਟਾਖਾਂ ਦਾ ਰਸ ਮਾਨਣਾ, ਚੁੱਪ ਪ੍ਰੀਤ ਦੀ ਲੇਵਾ ਦੇਵੀ ਹੋਣੀ, ਚੁੱਪ ਪ੍ਰੀਤ ਵਿੱਚ ਗਵਾਚ ਜਾਣਾ ਹੀ ਸਾਰਿਆਂ ਜੀਵਾਂ ਦਾ ਗੁਪਤ ਅੰਤਰਮੁਖੀ ਇੱਕੋ ਇੱਕ ਸਰਬੱਗ ਵਿਸ਼ਵ ਅਤੇ ਅਨੁਭਵੀ ਇਲਾਹੀ ਧਰਮ ਹੈ, ਜਿਸ ਦੀ ਖਿੱਚ ਨਾਲ ਸਾਰੇ ਜੀਵ ਆਪਣੇ ਕੇਂਦਰ ਪਰਮੇਸ਼ਰ ਵੱਲ ਅਤੇ ਆਪਣੇ ਅੰਸ਼ ਰੂਪੀ ਨਾਤੇ ਸਦਕਾ ਦੂਜਿਆਂ ਜੀਵਾਂ ਵੱਲ ਅਪੋਲ ਅਤੇ ਅਣਜਾਣੇ ਹੀ ਖਿੱਚੇ ਜਾ ਰਹੇ ਹਨ। ਇਸ ਇਲਾਹੀ ਵਿਸ਼ਵ ਧਰਮ ਵਿੱਚ ਮਾਇਕੀ ਮੰਡਲ ਦੇ ਔਗੁਣ ਯਾਨੀ ਈਰਖਾ, ਦੂਜਾ ਭਾਵ, ਦੁਐਤ, ਨਫ਼ਰਤ, ਤਵਸਬ, ਵਾਦ ਵਿਵਾਦ, ਲੜਾਈਆਂ, ਖੂਨ ਖਰਾਬੇ, ਅਤਿਆਚਾਰ ਦੀ ਅਣਹੋਂਦ ਅਤੇ ਅਭਾਵ ਹੈ, ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਹੋਇਆ ਧਰਮ ਇੱਕੋ ਇੱਕ ਹੈ, ਜਿਸ ਕਾਰਨ ਸਾਰੇ ਜੀਵ ਆਤਮਕ ਨਾਤੇ ਵਜੋਂ ਆਤਮਕ ਭਰਾ ਹਨ। ਹਾਂਜੀ, ਇਸ ਅੰਤਰ ਆਤਮੇ ਇਲਾਹੀ ਹੁਕਮ ਰੂਪੀ ਵਿਸ਼ਵ ਧਰਮ ਵਿੱਚ ਮਾਇਕੀ ਮੰਡਲ ਦੇ ਔਗਣਾਂ ਦਾ ਜਿਵੇਂ ਈਰਖਾ, ਦੁਐਤ, ਦੂਜਾ ਭਾਵ, ਨਫ਼ਰਤ, ਤਵਸਬ, ਇਹਨਾਂ ਔਗਣਾਂ ਦਾ ਦੀ ਅਣਹੋਂਦ ਅਤੇ ਅਭਾਵ ਹੈ, ਕਿਉਂਕਿ ਹਰ ਇੱਕ ਜੀਵ ਦਾ ਅੰਤਰੀਵ ਨਾਲ ਲਿਖਿਆ ਹੋਇਆ ਧਰਮ ਇੱਕੋ ਇੱਕ ਹੈ, ਜਿਸ ਕਾਰਨ ਸਾਰੇ ਜੀਵ ਆਤਮਕ ਨਾਤੇ ਵਜੋਂ ਆਤਮਕ ਭਰਾ ਹਨ। ਏਕ ਪਿਤਾ ਏਕਸਕੇ ਹਮ ਵਾਰਕ, ਪਰ ਇਨਸਾਨੀ ਮਨ ਉੱਤੇ ਜਦ ਮਾਇਕੀ ਭਰਮ ਭੁਲਾਵੇ ਦਾ ਛੋੜ ਚੜ ਜਾਂਦਾ ਹੈ ਤਾਂ ਉਹ ਆਪਣੇ ਕੇਂਦਰ ਅਕਾਲ ਪੁਰਖ ਦੀ ਹੋਣ ਤੋਂ ਸ਼ਰਧਾਹੀਣ, ਭਾਵਨਾਹੀਣ, ਪਿਆਰਹੀਣ, ਮੁਨਕਰ, ਨਾਸਤਕ, ਮਨਮੁਖ ਅਤੇ ਮਨੂਰ ਆਉਂਦਾ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਸ਼ਰਧਾ ਭਾਵਨੀ ਰੂਪੀ ਪ੍ਰੀਤ ਡੋਰੀ ਦੀ ਖਿੱਚ ਕਮਜ਼ੋਰ ਆਉਂਦੀ ਜਾਂਦੀ ਹੈ। ਇਸ ਤਰ੍ਹਾਂ ਇਸ ਪ੍ਰੀਤ ਡੋਰੀ ਰਾਹੀਂ ਜੋ ਇਨਸਾਨ ਨੂੰ ਆਤਮਕ ਦਾਤਾਂ ਅਤੇ ਗੁਣ ਪ੍ਰਦਾਨ ਹੁੰਦੇ ਹਨ ਉਹ ਵੀ ਘਟਦੇ ਜਾਂਦੇ ਹਨ। ਜਿਸ ਤਰ੍ਹਾਂ ਸ਼ਾਮ ਨੂੰ ਚਾਨਣ ਘਟਦਾ ਜਾਂਦਾ ਹੈ ਅਤੇ ਹਨੇਰ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ ਵਿੱਚ ਜਿਉਂ ਜਿਉਂ ਦੈਵੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਤਿਉਂ ਤਿਉਂ ਮਾਇਕੀ ਭਰਮ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਦਾ ਬੋਲਬਾਲਾ ਆਉਂਦਾ ਜਾਂਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹੋਮੇ ਵਿਹੜੇ ਮਨ ਨਾਲ ਅਸੀਂ ਜੋ ਵੀ ਧਰਮ ਜਾਂ ਕਰਮ ਕਰਦੇ ਹਾਂ ਉਹ ਸਭ ਦਿਖਾਵਾ, ਸਵਾਰਥ, ਬੱਧਾ ਚੱਟੀ, ਫੋਕਟ, ਖਤੋ ਖਤਾ, ਗਲਤ, ਹਾਨੀਕਾਰਕ, ਕੂੜ, ਪਖੰਡ ਅਤੇ ਅਧਰਮ ਹੀ ਹੁੰਦਾ ਹੈ। ਫਿਰ ਦੁਹਰਾ ਦੇਈਏ ਕਿ ਜਿਸ ਤਰ੍ਹਾਂ ਸ਼ਾਮ ਨੂੰ ਚਾਨਣ ਘਟਦਾ ਜਾਂਦਾ ਅਤੇ ਹਨੇਰ ਵੱਧਦਾ ਜਾਂਦਾ ਹੈ, ਇਸੇ ਤਰ੍ਹਾਂ ਇਨਸਾਨੀ ਮਨ ਵਿੱਚ ਜਿਉਂ ਜਿਉਂ ਦੈਵੀ ਸ਼ਰਧਾ ਭਾਵਨੀ ਘਟਦੀ ਜਾਂਦੀ ਹੈ ਤਿਉਂ ਤਿਉਂ ਮਾਇਕੀ ਭਰਮ ਦਾ ਹਨੇਰ ਵੱਧਦਾ ਜਾਂਦਾ ਹੈ ਅਤੇ ਮਾਇਆ ਦੇ ਭਰਮ ਭੁਲਾਵੇ ਦਾ ਬੋਲਬਾਲਾ ਆਉਂਦਾ ਜਾਂਦਾ ਹੈ। ਇਸ ਮਾਇਕੀ ਭਰਮ ਭੁਲਾਵੇ ਦੇ ਹਨੇਰ ਵਿੱਚ ਹੋਮੇ ਵਿਹੜੇ ਮਨ ਨਾਲ ਅਸੀਂ ਜੋ ਵੀ ਧਰਮ ਕਰਮ ਕਰਦੇ ਹਾਂ ਉਹ ਸਭ ਦਿਖਾਵਾ, ਸਵਾਰਥ, ਬੱਧਾ ਚੱਟੀ, ਫੋਕਟ, ਖਤੋ ਖਤਾ, ਗਲਤ, ਹਾਨੀਕਾਰਕ, ਕੂੜ, ਪਖੰਡ ਅਤੇ ਅਧਰਮ ਹੁੰਦਾ ਹੈ। ਬਾਹਰ ਭੇਖ ਅੰਤਰ ਮਲਮਾਇਆ, ਛਪਸ ਨਾਏ ਕਚਕਰੇ ਛਪਾਇਆ, ਬਾਹਰ ਗਿਆਨ ਧਿਆਨ ਇਸ਼ਨਾਨ, ਅੰਤਰ ਵਿਆਪੈ ਲੋਭ ਸਵਾਨ, ਅੰਤਰ ਅਗਨ ਬਾਹਰ ਤਨ ਸਵਾ, ਗਲ ਪਾਥਰ ਕੈਸੇ ਤਰੇ ਅਥਾ, ਤ੍ਰਿਗ ਤਿਨਾ ਕਾ ਜੀਵ ਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨਕੀ ਉਜੜੈ ਖਲਵਾੜੇ ਕਿਆ ਥਾਉ, ਬੱਧਾ ਚੱਟੀ ਜੋ ਭਰੇ ना गुण ना उपकार। मन हट कर्म कमावणे थाए न कोई पाए, मन हट जो कमावे तिल न लेखे पावे। मन हट जो कमावे तिल न लेखे पावे, बगल ज्यो ध्यान लावे माया रे तारी। फोकट कर्म करे अज्ञानी मनमुख अंध कहावत, नाम बिना फोकट सब कर्मा ज्यो बाजीगर परम पुले। हर बिन अवर क्रिया बिरथे, जप तप संजम कर्म कमाणे ए ऊरे मूसे। अखी ता मीटे नाक पकड़े ठगण को संसार, पाठ पढ़ियो अर वेद विचारियो निवल पुयंगम सादे। पंच जनास्यों संग न छुटक्यो अधक अहंग बुद बादे, प्यारे इन विद मिलन न जाई मैं किए कर्म अनेका। नौ छे खट बोले मुख आगर, मेरा हर प्रभ इम न पति ने। लख नेकियां चंगियाईयां, लख पुन्ना परवान, लख तप ऊपर तीर्था सह जोग बेबाण। लख सूरतन संग्राम रण में छुटे प्राण, लख सुरती लख ज्ञान ध्यान पढ़िए पाठ पुराण। जिन करते करना किया लिखिया आवण जान, नानक मती मिथ्या कर्म सचा निसान। हृदय सच ए करणी सार, होर सब पखंड पूज ख्वार। हृदय सच एह करणी सार, होर सब पाखंड पूज ख्वार। बिन गुर शब्द न छूटस कोए, पाखंड कीने मुकत न होए। हां जी, बिन गुर शब्द न छूटस कोए, पाखंड कीने मुकत न होए। पाखंड धर्म प्रीत नहीं हारस्यों, गुर शब्द महारस पाया। जी बदो सो धर्म कर थापो, अतरम कहो कत पाई। आपस को मुनीवर कर थापो, कांको कहो कसाई। सो जिस मन उते माई की परम पुलावे दा असर काट होंदा है, उस जीव दे अंतर आत्मे विचों इलाही प्रकाश दा चोला जाक्स पैंदा है। इसे अंतरमुखी इलाही प्रकाश जां धर्म दी प्रेरणा ते अगवाई विच ओ कुछ नेक कर्म धर्म परोपकार आदि करदा है। असल विच ए नेकियां कर्म धर्म आदि अंतर आत्मे इलाही धर्म दे दैवी गुणा दे अक्स या इजहार ही होंदे हन। इस विच जीव दी कोई वड्याई नहीं होंदी। हां जी, फिर दोहरा दईए कि जिस जीव दे उत्ते मायकी परम भुलावे दा असर घट होंदा है, ओ अंतर उस दे अंतर आत्मे इलाही प्रकाश दा कोई चोला जाक्स पैंदा है। इसे अंतरमुखी इलाही प्रकाश दा धर्म दी प्रेरणा ते अगवाई विच ओ कुछ नेक कर्म करदा है। असल विच ए नेकियां कर्म धर्म आदि अंतर आत्मे इलाही धर्म दे दैवी गुणा दे अक्सिया इजहार ही होंदे हन। इस विच जीव दी कोई वड्याई नहीं होंदी। पर जीव अपने मायकी परम भुलावे विच इन्हां नेक कर्मां धर्मां विच अपनी ही वड्याई समझ के अपनी हों मैनू पठे पाउंदा है। तीर्थ वर्त अरदान कर मन में तरे गुमान, नानक नेफल जात ते ज्यों कुंचर इश्नान। सतिया मन संतोख उपजे देने के विचार, दे दे मंगे सहसा गुणा सोब करे संसार। कोट कर्म करे हम तारे, श्रम पावे सगले बिरथारे। अनक तपस्या करे अहंकार, नरक सुरग फिर अवतार। हों विच सचियार कूड़ियार, हों विच पाप पुन विचार। सो होमे विच कीते कर्मा नू ही असी धर्म या इंसानियत मनी बैठे हैं। गुरबाणी विच ऐसे कर्म कांडी धर्मा नू इउं बयान कीता गया है। कर्म धर्म सब बंधना पाप पुन संबंध। हां जी, होमे विच कीते कर्मा नू असी धर्म समझी बैठे हाँ, ਪਰ ਗੁਰਬਾਣੀ ਵਿੱਚ ਐਸੇ ਕਰਮ ਕਾਂਡੀ ਧਰਮਾਂ ਨੂੰ ਇਉਂ ਦਰਸਾਇਆ ਗਿਆ ਹੈ। ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸੰਬੰਧ। ਕਰਮ ਧਰਮ ਕਰ ਮੁਕਤ ਮੰਗਾਹੀ, ਮੁਕਤ ਪਦਾਰਥ ਸ਼ਬਦ ਸਲਾਹੀ। ਬਿਨ ਗੁਰ ਸ਼ਬਦੈ ਮੁਕਤ ਨਾ ਹੋਈ, ਪਰ ਪੰਚ ਕਰ ਪਰਮਾਈ ਹੈ। ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾਗਾਤੀ ਲੂਟੈ। ਤੀਰਥ ਤਪ ਦਇਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ। ਸ਼ਰਾਵਕ ਸੁਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਜੋਗ ਜਤੀ ਕੇ। ਸੂਰ ਸੁਰਾਰਦਨ ਸੁਧ ਸੁਦਾਦਿਕ, ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ਼ ਕੋ ਦੇਖ ਰਹੋ, ਮਤ ਕੋ ਨ ਦੇਖਿਤ ਪ੍ਰਾਨਪਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾਉ ਤੇ, ਏਕ ਰਤੀ ਬਿਨ ਏਕ ਰਤੀ ਕੇ। ਐਸੇ ਬਾਹਰਲੇ ਕਰਮ ਕਾਂਡੀ ਧਰਮਾਂ ਤੋਂ ਇਲਾਵਾ ਹੋਰ ਕਿਸੇ ਉਚੇਰੇ, ਚੰਗੇਰੇ, ਭਲੇਰੇ ਨਾਲ ਲਿਖੇ ਇਲਾਹੀ ਸੱਚੇ ਸੁੱਚੇ ਅਟਲ ਇਲਾਹੀ ਸਰਬੱਗ ਵਿਸ਼ਵ ਆਤਮਕ ਧਰਮ ਦੀ ਬਾਬਤ ਸਾਨੂੰ ਸਮਝ ਹੀ ਨਹੀਂ, ਗਿਆਨ ਹੀ ਨਹੀਂ, ਸੋਝੀ ਨਹੀਂ। ਹਾਂਜੀ, ਐਸੇ ਬਾਰਮੁਖੀ ਕਰਮ ਕਾਂਡੀ ਧਰਮਾਂ ਤੋਂ ਇਲਾਵਾ ਹੋਰ ਕਿਸੇ ਉੱਚੇ ਸੁੱਚੇ ਅਟਲ ਇਲਾਹੀ ਸਰਬੱਗ ਆਤਮਕ ਧਰਮ ਦੀ ਬਾਬਤ ਸਾਨੂੰ ਸਮਝ ਹੀ ਨਹੀਂ, ਗਿਆਨ ਹੀ ਨਹੀਂ, ਸੋਝੀ ਨਹੀਂ, ਵਿਚਾਰ ਹੀ ਨਹੀਂ, ਉੱਦਮ ਹੀ ਨਹੀਂ, ਲੋੜ ਹੀ ਨਹੀਂ, ਅਤੇ ਅਸੀਂ ਮੰਨਣ ਨੂੰ ਵੀ ਤਿਆਰ ਨਹੀਂ। ਭਾਵੇਂ ਅਨੇਕਾਂ ਗੁਰੂਆਂ, ਅਵਤਾਰਾਂ, ਮਹਾਂਪੁਰਖਾਂ, ਸੰਤਾਂ ਨੇ ਆਪਣੀ ਸ਼ਖਸੀਅਤ ਅਤੇ ਬਾਣੀਆਂ ਦੁਆਰਾ ਕਿਸੇ ਹੋਰ ਉੱਚੇ ਸੁੱਚੇ ਇਲਾਹੀ ਧਰਮ ਦੀ ਬਾਬਤ ਚੰਗੀ ਤਰ੍ਹਾਂ ਰੋਸ਼ਨੀ ਪਾਈ ਹੈ। ਗੁਰਬਾਣੀ ਵਿੱਚ ਵੀ ਇਸ ਉੱਚੇ ਸੁੱਚੇ ਇਲਾਹੀ ਧਰਮ ਨੂੰ ਇਉਂ ਦਰਸਾਇਆ ਹੈ। ਕੇਵਲ ਕਰਮ ਭਰਮ ਸੇ ਚੀਨੋ, ਧਰਮ ਕਰਮ ਅਨੁਰਾਗੋ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਏਕੋ ਧਰਮ ਦ੍ਰਿੜੈ ਸਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ। ਨਾਨਕ ਹਰ ਕੀਰਤਨ ਕਰ ਅਟਲ ਇਹ ਧਰਮ। ਕਰਮ ਧਰਮ ਸਚ ਸੱਚਾ ਨਾਉ, ਗੁਰ ਕੇ ਸ਼ਬਦ ਸਮਾਈ ਹੈ ਪਰਮਾਰਥ ਜਾਣੇ। ਗੁਰ ਕੈ ਸ਼ਬਦ ਸਮਾਈ ਹੈ ਪਰਮਾਰਥ ਜਾਣੇ। ਗੁਰਬਾਣੀ ਵਿਚਾਰ ਲੇਖ ਨੰਬਰ 48 ਧਰਮ ਜਾਂ ਮਜ਼ਹਬ ਭਾਗ ਤੀਜਾ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਧਰਮ ਜਾਂ ਮਜ਼ਹਬ ਦੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ 11 ਲੇਖ ਦੀ ਇੱਕ ਲੜੀ ਲਿਖੀ ਹੈ, ਜਿਸ ਵਿੱਚੋਂ ਸਿਰਫ ਤੀਸਰਾ ਭਾਗ ਆਪ ਜੀ ਦੇ ਸਾਹਮਣੇ ਪੜਿਆ ਗਿਆ ਸੀ। ਜਿਸ ਕਿਸੇ ਵੀਰ ਭੈਣ ਨੂੰ ਇਹਨਾਂ ਆਤਮਕ ਲੇਖਣੀਆਂ ਦੀ ਲੋੜ ਮਹਿਸੂਸ ਹੋਵੇ, ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਪ੍ਰਾਪਤ ਕਰ ਸਕਦੇ ਹੋ ਜੀ। ਹੁਣ 5:30 ਰਹਿਰਾਸ ਸਾਹਿਬ ਜੀ ਦੇ ਪਾਠ ਸ਼ੁਰੂ ਹੋਣਗੇ, ਤਦ ਤੱਕ ਸੰਗਤਾਂ ਚਾਹ ਪਾਣੀ ਦਾ ਲੰਗਰ ਛਕ ਸਕਦੀਆਂ ਹਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।